साखी छब्बी वी विछोड़े दे दिन माई विराई वाहिगुरु गोद विच जा समाई घर विच वियोग दा असर है पति वरदा इस्त्री प्यार वाली माता पर उपकार वाली व्यक्ति पवित्र आत्मा ते ज्ञातावान हस्ती दे विछोड़े नू कौन ना प्रतीत करे। हां जिस बाग विचों बोलदी बुलबुल उठ जाए या जिस सरोवर तो राजहंस उडारियां मार जाए उत्थे चुप ने रंग दिखाउणा होया चुप है पर शांतमई दुख पीड़ामई नहीं। वियोग चुभे तां वियोगी कुरलाउंदे नहीं गुरु के हजूर हाजिर हुंदे हन। एक दिन गुरु के हजूर हाजिर होए तां आप जी ने ए वाक उचारे आवो मिलो सहेलियो सचड़ा नाम लए हां। माई नू ना रोवो अपने विछोड़े नू रोवो जो साई नाल पै रहा है साहिब नू सिमर सिमर के याद कर करके रोवे है बिरहा तन का अपना साहिब संभाले हां। विचार करो कि जिस राह उत्ते ओ गए हन असा पी उत्थे उसे रस्ते जाना है साहिब संभाल्यो पंथ निहाल्यो असा पे उत्थे जाना। माई जो टुर गई है मर नहीं गई जिसने माई रची सी उसने लै ली है ए जीव दा कीता नहीं जीव दा हुक्म नहीं पर उस दा हुक्म ते वर्त्या पाना है। जिसका किया तिन ही लिया हुआ तिसे का पाना जो तिन कर पाया सो आ गया असे के हुक्म करे हा। तां ते हे सत्संगियो सजनो असी नाम दी आराधना करिए हुक्म है आवो मिलो सहेली हो सचड़ा नाम लए हा। इकट्ठे होवो ते नाम आराधना करो विछोड़ा होया है माई दा चले जाना मंदा लाउंदा ते तुसां नूं उदास दिंदा है पर सुनो गुरु बाबा की आखदा है मरना न मंदा लोका आखी है जे मर जाने ऐसा कोई मरण न मंदा लोका आखी है जे मर जाने ऐसा कोई। मरण दी जाच माई नूं सी ओ जाच सिखो ऐसे मरने दी जाच ए है सेवो साहब साहेब समरत अपना पंथ सुहेला आ गए होए पंथ सुहेले जावो ता फल पावो आगे मिले वडाई। साई दी सेवा करो जो रास्ता सौखा होवे ते अगे जाके वड्याई मिले। ओ कीकू भेटा स्यो जावो अर्थात साहेब नू मिलो ते मिले होए इथों टुरो जिवें दाते ने फुरमाया है भेटा स्यो जावो सच समावो ता पत लेख है पाई महली जाए पावो खसम पावो रंग स्योरलिया मान महली जाए पावो खसम पावो रंग स्योरलिया मान मरण न मंदा लोका आखी है जे कोई मर जाण। बढ़ंस महला पहला अलानिया। सो इस तरह ਗੁਰੂ ਦਰੋਂ ਸਮੱਤਾਂ ਲੈ ਕੇ ਪਰਿਵਾਰ ਦੇ ਬੰਦੇ ਸੁਖੀ ਹੋ ਜਾਂਦੇ ਹਨ। ਜੇ ਫੇਰ ਪਿਆਰ ਦੀ ਖਿੱਚ ਪੈਂਦੀ ਹੈ ਤਾਂ ਗੁਰੂ ਉਪਦੇਸ਼ ਅਨੁਸਾਰ ਅਰਦਾਸ ਵਿੱਚ ਜੁੜ ਜਾਂਦੇ ਹਨ ਕਿ ਹੇ ਸਾਈਂ ਸਾਨੂੰ ਜੋ ਆਪ ਤੋਂ ਵਿਛੋੜਾ ਪਿਆ ਹੈ ਦੂਰ ਕਰੋ ਵਿਛੜ ਕੇ ਹੀ ਦੁੱਖ ਸਹੀ ਤੇ ਚੋਟਾਂ ਖਾਈ ਦੀਆਂ ਹਨ ਆਪਣਾ ਨਾਮ ਬਖਸ਼ੋ ਜੋ ਆਪ ਨਾਲ ਮਿਲੇ ਰਹੀਏ ਕਦੇ ਨਾ ਵਿਛੜੀਏ ਤੇ ਕਦੇ ਉਹ ਦੁੱਖ ਨਾ ਦੇਖੀਏ ਜੋ ਦੇਹ ਧਾਰ ਕੇ ਦੇਖਣੇ ਪੈਂਦੇ ਹਨ ਸਾਨੂੰ ਸੋਝੀ ਦਿਓ। ਆਇਆ ਤਿੰਨ ਕਾ ਸਫਲ ਪਿਆ ਹੈ ਇੱਕ ਮਨ ਜਿੰਨੀ ਤੇ ਆਇਆ। ਇਸ ਤਰ੍ਹਾਂ ਪਰਿਵਾਰ ਸ਼ਾਂਤ ਸਰੋਵਰ ਪਾਸੋਂ ਸੀਤਲਤਾ ਤੇ ਸ਼ਾਂਤੀ ਦਾ ਪ੍ਰਸ਼ਾਦ ਲੈ ਕੇ ਘਰ ਆ ਜਾਂਦੇ ਹਨ ਕਦੇ ਅਰਦਾਸ ਨਾਲ ਠਰ ਜਾਂਦੇ ਹਨ ਕਦੇ ਕਦੇ ਬਾਬਾ ਬੁੱਢਾ ਜੀ ਉਹਨਾਂ ਦੇ ਘਰ ਚਲੇ ਜਾਂਦੇ ਹਨ। ਇਹੋ ਸਤਸੰਗ ਦਾ ਪਿਆਰ ਹੈ ਵਿਛੋੜੇ ਵੇਲੇ ਦੁੱਖ ਵੇਲੇ ਸੱਜਣਾ ਨੂੰ ਸਤਸੰਗ ਦਾ ਤਰਵਾਸ ਹੁੰਦਾ ਹੈ। ਇੱਕ ਦਿਨ ਭਾਈ ਬੁੱਢਾ ਜੀ ਮਾਈ ਵਿਰਾਈ ਦੇ ਘਰ ਗਏ। ਚੌਧਰੀ ਮਾਈ ਦੇ ਪੁੱਤ ਹੋਰ ਸਾਖ ਸੈਨ ਹੰਸੋ ਤੇ ਉਸ ਦਾ ਪਤੀ ਸਾਰੇ ਪ੍ਰੇਮ ਨਾਲ ਗੁਰਮੁਖ ਦੇ ਉਦਾਲੇ ਜੁੜ ਬੈਠੇ। ਚੌਧਰੀ, ਸਤਸੰਗ ਜੀ ਦੇ ਥੰਮ ਜੀਓ, ਗੁਰੂ ਕੀ ਮਿਹਰ ਤੇ ਆਪ ਦੀ ਦਇਆ ਦਾ ਸਦਕਾ ਦਿਲ ਦੁੱਖ ਦੇ ਦਾਹ ਨਾਲ ਦਹਿਲਦਾ ਨਹੀਂ, ਭਾਣੇ ਵੱਲ ਟੇਕ ਲੈਂਦਾ ਹੈ। ਘਰ ਵਿਚ ਕਥਾ ਕੀਰਤਨ ਦੀ ਮਿੱਠੀ ਮਿੱਠੀ ਫੁਹਾਰ ਪੈਂਦੀ ਰਹਿੰਦੀ ਹੈ। ਸਾਹਿਬ ਅੱਤ ਮੇਰਾ ਕਰਦੇ ਹਨ, ਪਰ ਫੇਰ ਕਿਸੇ ਵੇਲੇ ਘਰ ਸੱਖਣਾ ਲੱਗਦਾ ਹੈ, ਕਿਸੇ ਵੇਲੇ ਝੌਲਾ ਪੈਂਦਾ ਹੈ ਕਿ ਉਹ ਗੁਰਦੁਆਰੇ ਹੋ ਕੇ ਆ ਰਹੀ ਹੈ, ਉਹ ਬੈਠੀ ਕਸੀਦਾ ਕੱਢ ਰਹੀ ਹੈ, ਉਹ ਗਰੀਬਾਂ ਨੂੰ ਲੱਸੀ ਰੋਟੀ ਵਰਤਾ ਰਹੀ ਹੈ। ਕਦੇ ਕੰਨ ਤਰਬ ਕੁੱਟਦੇ ਹਨ, ਜਿਵੇਂ ਆਵਾਜ਼ ਆ ਰਹੀ ਹੈ ਕਿ ਮੈਂ ਆਈ ਜੀ। ਕਿਸੇ ਵੇਲੇ ਯਾਦ ਕਰਕੇ ਆਪ ਮੁਹਾਰੇ ਰੋਕਦੇ ਰੁਕਾਂਦੇ ਚੜ ਆਉਂਦੇ ਹਨ ਨੈਣਾਂ ਨੂੰ ਇੱਕ ਦੋ ਟੇਪੇ, ਇਹ ਕਿਉਂ? ਭਾਈ ਬੁੱਢਾ ਜੀ, ਪਿੱਪਲ ਦਾ ਪੱਤਾ ਡਾਲ ਤੋਂ ਨਿਖੇੜੋ ਤਾਂ ਦੁੱਧ ਦੇ ਹੰਝੂ ਕਿਰਦੇ ਹਨ। ਅਸੀਂ ਪੱਥਰ ਨਹੀਂ, ਪੱਥਰ ਹੋ ਜਾਣਾ ਗਿਆਨ ਅਵਸਥਾ ਨਹੀਂ, ਨਾ ਹੀ ਰੁੜ ਜਾਣਾ ਪ੍ਰੇਮ ਹੈ। ਗੁਣ ਸਾਰ ਸੰਭਾਲਣੀ, ਭੈ ਵਿੱਚ ਭਾਣੇ ਵਿੱਚ ਦਰਵਣਾ, ਅਰਦਾਸ ਆਸਰੇ ਉੱਚੇ ਉੱਠਣਾ, ਇਹ ਹਨ ਪਿਆਰ ਤੇ ਰਜ਼ਾ ਦੇ ਸਬਕ। ਸ਼ੁਕਰ ਹੈ ਕਿ ਇਸ ਪਰਿਵਾਰ ਵਿੱਚ ਦਾਹ ਨਹੀਂ, ਘਬਰਾ ਨਹੀਂ, ਭਾਣਾ ਮਿੱਠਾ ਕਰਕੇ ਮੰਨਣ ਦਾ ਸੁਹਾਵਾ ਯਤਨ ਜਾਰੀ ਹੈ। ਗੁਰੂ ਕਾ ਆਸਰਾ ਹੈ, ਨਾਮ ਬਾਣੀ ਦੀ ਟੇਕ ਹੈ, ਸਤਸੰਗ ਦਾ ਸਹਾਰਾ ਹੈ। ਦਿਲ ਜੋ ਨਰਮੀ ਵਿੱਚ ਆ ਜਾਂਦਾ ਹੈ, ਇਹ ਹੈ ਦਰਵਣਾ, ਜੋ ਮਾਈ ਦੇ ਬਹੁਤੇ ਗੁਣਾਂ ਦੇ ਕਾਰਨ ਚਿੱਤ ਗੁਣਾਂ ਦੀ ਸਾਰ ਸੰਭਾਲਦੇ ਬਿਰਾ ਪ੍ਰਤੀਤ ਕਰਦੇ ਨਰਮੀ ਖਾ ਜਾਂਦੇ ਹਨ। ਮਨ ਦਾ ਦਰਵਣਾ ਸਾਈਂ ਦੇ ਰਸਤੇ ਵੀ ਇੱਕ ਅੰਗ ਹੈ। ਸਤਿਗੁਰੂ ਜੀ ਨੇ ਸਾਨੂੰ ਫਰਮਾਇਆ ਸੀ ਕਿ ਮਨ ਦਰਵੇ ਤਾਂ ਅਰਦਾਸ ਵਿੱਚ ਲੱਗ ਜਾਇਆ ਕਰੋ। ਜਿਵੇਂ ਪੰਘਰੀ ਲਾਖ ਵਿੱਚ ਮੋਹਰ ਦੇ ਅੱਖਰ ਚੰਗੇ ਬੈਠ ਜਾਂਦੇ ਹਨ, ਇਸ ਤਰ੍ਹਾਂ ਪੰਘਰੇ ਮਨ ਦੇ ਉੱਤੇ ਨਾਮ ਬਾਣੀ ਅਰਦਾਸ ਦੇ ਭਾਵ ਉੱਕਰੇ ਜਾਂਦੇ ਹਨ। ਇਉਂ ਸਤਸੰਗੀ ਵਿਛੋੜੇ ਵੇਲੇ ਵੀ ਸਾਈਂ ਦੇ ਨੇੜੇ ਹੋਣ ਦੇ ਹੀ ਤਰਲੇ ਲੈਂਦੇ ਹਨ। ਹੋਰ ਭਾਈ, ਸਦਾ ਕਿਸੇ ਨੇ ਰਹਿਣਾ ਹੈ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹਾਂ, ਇੱਕ ਲੰਮੀ ਨਜ਼ਰ ਪਾ ਕੇ ਸੋਚੋ, ਕੋਈ ਹੈ ਵੀ ਜੋ ਨਹੀਂ ਜਾਏਗਾ? ਗੁਰੂ ਜੀ ਦਾ ਵਾਕ ਹੈ, ਜੋ ਆਇਆ ਸੋ ਚੱਲ ਸੀ, ਅਮਰ ਜੋ ਗੁਰ ਕਰਤਾਰ। ਇਸ ਅਮਰ ਨੂੰ ਪਿਆਰ ਕਰੀਏ ਤਾਂ ਅਸੀਂ ਅਮਰ ਹੋ ਜਾਵਾਂਗੇ। ਫਿਰ ਨਾ ਪਿਆਰਿਆਂ ਦਾ ਮਰਨ ਵੇਖਾਂਗੇ, ਨਾ ਆਪਣੇ ਮਰਨ ਦਾ ਦਾਹ ਦੁੱਖ ਪਿਆਰਿਆਂ ਨੂੰ ਦਿਖਾਵਾਂਗੇ। ਹੰਸੋ ਠੰਡਾ ਸਾਹ ਲੈ ਕੇ, ਮੋਹ ਮਾਇਆ ਤਾਂ ਡਾਢੀ ਹੀ ਸੀ, ਪਰ ਸਤਸੰਗ ਪਿਆਰ ਉਸ ਤੋਂ ਵੀ ਡਾਢਾ ਏ ਬਾਬਾ ਜੀਓ ਬਾਬਾ। ਪਰ ਇਹ ਪਿਆਰ ਗਿਆਨ ਦਾ ਪੁੱਤ ਏ, ਇਹ ਸਿਖਾਲਦਾ ਏ ਕਿ ਇਹ ਜਗਤ ਵਿਚ ਇਕ ਮਾਨੋ ਬਨ ਵਿਚ ਰਿਖੀ ਭਵਨ ਏ, ਜਿੱਥੇ ਪੜਨ ਵਾਸਤੇ ਆਏ ਹਾਂ। ਜਦ ਪੜ ਗਏ ਤਾਂ ਘਰ ਜਾਣਾ ਏ, ਜੋ ਪੜ ਕੇ ਗਏ ਸੋ ਵਿਦਿਆਰਥੀ ਵਾਂਗੂ ਖੁਸ਼ ਖੁਸ਼ ਗਏ, ਜੋ ਵਿਦਿਆ ਨਾ ਪਾ ਕੇ ਗਏ ਉਹ ਰੋਂਦੇ ਗਏ। ਉਹਨਾਂ ਨੂੰ ਰੋਵੋ ਜੋ ਸਮਾਂ ਬਿਰਥਾ ਗਵਾ ਗਏ। ਮਰਨੇ ਨੂੰ ਰਿਖੀ ਭਵਨ ਤੋਂ ਘਰ ਨੂੰ ਜਾਣਾ ਖੁਸ਼ੀ ਦਾ ਮੌਕਾ ਸਮਝੋ, ਪਰ ਸੰਤਿਆ ਘੋਖ ਕੇ ਵਿਦਿਆ ਪਾ ਕੇ ਜਾਣ ਨੂੰ ਆਪਣੇ ਆਉਣ ਦਾ ਪ੍ਰਯੋਜਨ ਬਣਾਓ। ਫਿਕਰ ਮਰਨ ਦਾ ਨਾ ਕਰੋ, ਵਿਦਿਆ ਪਾਉਣ ਦਾ ਕਰੋ। ਹੰਸੋ, ਕਿਹੜੀ ਵਿਦਿਆ? ਬਾਬਾ, ਸਾਡੀ ਰੂਹ ਮਾਇਆ ਕਹੋ ਜਾਂ ਫਾਰਸੀਆਂ ਵਾਂਗੂ ਮਾਦਾ ਕਹੋ, ਇਸ ਮਾਦੇ ਉੱਤੇ ਭਾਰੂ ਹੋਣਾ ਸਿੱਖੋ। ਹੰਸੋ, ਇਹ ਕੀ ਗੱਲ ਹੋਈ ਬਾਬਾ ਜੀ? ਬਾਬਾ ਕਾਕੋ, ਸਾਡੀ ਆਤਮਾ ਮੋਹ ਮਾਇਆ ਦੇ ਵੱਸ ਕਰਨ ਦੀ ਜਾਚ ਸਿੱਖੇ, ਸਾਡਾ ਆਪਾ ਪਰਮ ਆਪੇ ਦੀ ਪ੍ਰਾਪਤੀ ਦੀ ਵਿਦਿਆ ਵਿੱਚ ਪ੍ਰਵੀਨ ਹੋ ਜਾਵੇ। ਇੱਥੇ ਜਦ ਤੱਕ ਰਹਿਣਾ ਹੈ ਸੁਖੀ ਰਹੇ ਤੇ ਸੁਖ ਦੇਵੇ, ਅੱਗੇ ਸੁਖੀ ਜਾਣਾ ਹੈ ਤੇ ਆਪ ਸਾਈਂ ਮੇਲ ਵਿੱਚ ਰੱਖੀ ਆਪ ਅੱਗੇ ਸੁਖੀ ਜਾਣਾ ਹੈ ਤੇ ਆਪਾ ਸਾਈਂ ਮੇਲ ਵਿੱਚ ਰੱਖੀ ਰੱਖਣ ਦੀ ਜਾਚ ਵਿੱਚ ਲਾਇਕ ਹੋ ਜਾਵੇ। ਇਸ ਪ੍ਰਕਾਰ ਦੀ ਵਿਦਿਆ ਪਾਓ, ਸਮਾਂ ਅਕਾਰਥ ਨਾ ਕੋ ਹੋ ਜਾਵੇ। ਜਿਸ ਨੂੰ ਇਹ ਜਾਚ ਆ ਗਈ, ਉਸ ਨੇ ਇੱਕ ਵਾਰੀ ਮਰ ਕੇ ਮਾਨੋ ਮਰਨੇ ਦੀ ਅਸਲੀ ਜਾਚ ਸਿੱਖ ਲਈ। ਜੋ ਮਰਨਾ ਕਿ ਫਿਰ ਮਰਨਾ ਬੰਦ ਕਰ ਦਿੰਦਾ ਹੈ, ਅਰਥਾਤ ਅਮਰ ਕਰ ਦਿੰਦਾ ਹੈ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ, ਬਹੁਰ ਨਾ ਮਰਨਾ ਹੋਏ। ਫਿਰ ਕਬੀਰ ਜੀ ਨੇ ਮਰਨ ਦੀ ਜਾਚ ਦੱਸੀ। ਜੇ ਮਰਨ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ, ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਰਹਾਓ ਮਰਨੋ ਮਰਨ ਕਹਿ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ, ਕਹੋ ਕਬੀਰ ਮਨ ਪਇਆ ਆਨੰਦਾ, ਗਇਆ ਪਰਮ ਰਹਿਆ ਪਰਮਾਨੰਦਾ। ਗੌੜੀ ਕਬੀਰ ਜੀ, ਹੁਣ ਤੁਸੀਂ ਆਪੇ ਦੇਖ ਲਓ ਕਿ ਕੀ ਗੱਲ ਹੈ। ਮਰਨ ਤੋਂ ਸਭ ਕੋਈ ਡਰਦਾ ਹੈ, ਪਰ ਜੇ ਸਹਿਜ ਦੀ ਸੰਥਿਆ ਪਾ ਕੇ ਮਰੇ ਤਾਂ ਅਮਰ ਹੋ ਜਾਏ। ਸਹਿਜ ਦੀ ਸੰਥਾ ਗੁਰੂ ਦੇ ਸ਼ਬਦ ਨਾਮ ਦੇ ਅਭਿਆਸ ਤੋਂ ਪ੍ਰਾਪਤ ਹੁੰਦੀ ਹੈ, ਫਿਰ ਭਰਮ ਮਿਟ ਜਾਂਦਾ ਹੈ ਤੇ ਪਰਮਾਨੰਦ ਪੱਲੇ ਰਹਿ ਜਾਂਦਾ ਹੈ। ਕਬੀਰ ਜੀ ਨੇ ਆਪ ਹੀ ਪ੍ਰਸ਼ਨ ਕੀਤਾ ਹੈ ਇੱਕ ਥਾਂ ਤੇ ਆਪ ਹੀ ਉੱਤਰ ਦਿੱਤਾ ਹੈ। ਪ੍ਰਸ਼ਨ, ਪਿੰਡ ਮੂਵੈ ਜੀਉ ਕਹਿ ਕਰ ਜਾਤਾ। ਉੱਤਰ ਦਿੰਦੇ ਹਨ, ਸ਼ਬਦ ਅਤੀਤ ਅਨਾਹਦ ਰਾਤਾ, ਅਰਥਾਤ ਜੀਵ ਪੰਜਾਂ ਤੱਤਾਂ ਤੇ ਤ੍ਰੈ ਗੁਣਾਂ ਦੇ ਬੰਧਨਾਂ ਤੋਂ ਸੁਤੰਤਰ ਹੋ ਗਿਆ। ਕਿਵੇਂ? ਸ਼ਬਦ ਦੁਆਰਾ ਨਾਮ ਦੀ ਕਮਾਈ ਕਰਕੇ। ਫਿਰ ਕਿੱਥੇ ਗਿਆ? ਅਨਾਹਤ ਅਰਥਾਤ ਅਵਨਾਸ਼ੀ ਵਿੱਚ ਰਚ ਗਿਆ, ਪਰ ਇਹ ਅਵਸਥਾ ਗੂੰਗੇ ਦੀ ਸ਼ੱਕਰ ਹੈ। ਜਿਨ ਰਾਮ ਜਾਣਿਆ ਤਿਨ ਹੈ ਪਛਾਣਿਆ, ਜਿਉ ਗੂੰਗੇ ਸਾਕਰ ਮਨ ਮਾਨਿਆ। ਪ੍ਰਾਪਤੀ ਕਿਕੂ ਹੋਵੇ? ਦੱਸਦੇ ਹਨ, ਕਹਿ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁੜ ਨਾ ਆਵੋ। ਸਾਰੇ ਮਨ ਜੋੜ ਕੇ ਸੁਣ ਰਹੇ ਹਨ। ਹੰਸੋ ਨੇ ਲੰਮਾ ਡੂੰਘਾ ਸਾਹ ਲਿਆ ਤੇ ਆਖਿਆ, ਸੱਚ ਹੈ ਸੱਚ ਹੈ, ਪਰ ਅੱਖਾਂ ਪੂੰਝ ਕੇ, ਪਰ ਬਾਬਾ ਜੀ ਇਹ ਨਾ ਮਰਨਾ ਸਾਡੇ ਗਲ ਕਿਵੇਂ ਪੈ ਗਿਆ। ਸਾਰੇ ਮਨ ਜੋੜ ਕੇ ਸੁਣ ਰਹੇ ਹਨ। ਹੰਸੋ ਨੇ ਲੰਮਾ ਡੂੰਘਾ ਸਾਹ ਲਿਆ ਤੇ ਆਖਿਆ, ਸੱਚ ਹੈ ਪਰ ਅੱਖਾਂ ਪੂੰਝ ਕੇ, ਪਰ ਬਾਬਾ ਜੀ ਇਹ ਮਰਨਾ ਸਾਡੇ ਗਲ ਕਿਵੇਂ ਪੈ ਗਿਆ। ਗੁੱਸੇ ਨਾ ਹੋਣਾ ਮੂਰਖ ਹਾਂ ਬਾਬਾ, ਧੀਰਜਮਈ ਖੰਗੂਰਾ ਭਰ ਕੇ ਬੱਚਾ। ਇਸ ਗੱਲ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਪ੍ਰਸ਼ਨ ਕਰਕੇ ਉੱਤਰ ਦਿੱਤਾ। ਪ੍ਰਸ਼ਨ, ਕੌਣ ਮੂਵਾ? ਉੱਤਰ, ਹਾਂ ਮੂਵਾ। ਕੌਣ ਮਾਰ ਸੀ? ਉੱਤਰ, ਮੈਂ ਮਾਰਿਆ। ਕੌਣ ਆਵੈ ਪੌਣ ਵਹਿ? ਪ੍ਰਸ਼ਨ, ਕੌਣ ਜਾਏ? ਉੱਤਰ, ਦਰਿਆਓ। ਕੌਣ ਰਹਿਸੀ ਨਾਨਕਾ? ਉੱਤਰ, ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰਤਾ ਨਾਏ। ਪ੍ਰਸ਼ਨ, ਕਿਸ ਕੀ ਸੁਰਤ ਸਮਾਏ? ਉੱਤਰ, ਲੋਇਣ ਰਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵਰ ਸਾਇਣ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸਕ ਝਕੋਲਿਆ, ਕੀਮਤ ਕਹੀ ਨਾ ਜਾਏ। ਪ੍ਰਸ਼ਨ ਹੈ, ਕੌਣ ਮੂਆ ਕੌਣ ਮਾਰ ਸੀ? ਕੌਣ ਆਵੈ ਕੌਣ ਜਾਏ? ਕੌਣ ਰਹਿਸੀ ਨਾਨਕਾ, ਕਿਸ ਕੀ ਸੁਰਤ ਸਮਾਏ? ਉੱਤਰ, ਹਉ ਮੂਆ ਹੈ ਮੈਂ ਮਾਰਿਆ, ਪੌਣ ਵਹਿ ਦਰਿਆਓ, ਤ੍ਰਿਸ਼ਨਾ ਤੱਕੀ ਨਾਨਕਾ, ਜਾਮਨ ਰੱਤਾ ਨਾਏ, ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਬਰ ਸਾਇਣ ਚੂਨੜੀ, ਰੱਤੀ ਲਾਲ ਲਵਾਏ, ਅੰਦਰ ਮੁਸਕ ਝਕੋਲਿਆ, ਕੀਮਤ ਕਹੀ ਨਾ ਜਾਏ। ਇਉਂ ਸੁਰਤ ਸਮਾਈ। ਹੰਸੋ, ਬਾਬਾ ਜੀ ਸਮਝ ਨਹੀਂ ਪਈ। ਬਾਬਾ, ਹਉਮੈ ਕਰਕੇ ਜੀਵ ਮਰ ਰਿਹਾ ਹੈ, ਮਮਤਾ ਉਸ ਨੂੰ ਮਾਰ ਰਹੀ ਹੈ, ਇਹਨਾਂ ਦੋਹਾਂ ਦੇ ਕਾਰਨ ਵਾਸ਼ਨਾ ਤ੍ਰਿਸ਼ਨਾ ਰੂਪੀ ਪੌਣ ਤੁਰੀ ਰਹਿੰਦੀ ਹੈ ਤੇ ਵਹਿੰਦਾ ਰਹਿੰਦਾ ਹੈ ਦਰਿਆਓ ਜਨਮ ਮਰਨ ਦਾ। ਭਾਵ, ਜਨਮ ਮਰਨ ਰੂਪੀ ਪ੍ਰਵਾਹ ਟੁਰਿਆ ਰਹਿੰਦਾ ਹੈ। ਸੋ ਮੂਲ ਹੈ ਹਉਮੈ, ਉਸ ਤੋਂ ਮਮਤਾ, ਮਮਤਾ ਤੋਂ ਵਾਸ਼ਨਾ ਤ੍ਰਿਸ਼ਨਾ, ਵਾਸ਼ਨਾ ਤ੍ਰਿਸ਼ਨਾ ਤੋਂ ਜਨਮ ਮਰਨ। ਸੋ ਸਾਡੇ ਗਲ ਮਰਨਾ ਹਉਮੈ ਨੇ ਪਾਇਆ ਹੈ ਕਾਕੀ। ਹੰਸੋ, ਕਿਵੇਂ ਟੁੱਟੇ ਹੋ? ਬਾਬਾ, ਹਉਮੈ ਬੁੱਝੈ ਤਾਂ ਦਰ ਸੂਝੈ। ਹੰਸੋ, ਕਿਵੇਂ ਬੁੱਝੈ? ਬਾਬਾ, ਉਹ ਕੁਛ ਕਰੋ ਕਿ ਵਾਸ਼ਨਾ ਤ੍ਰਿਸ਼ਨਾ ਆਪੇ ਥੱਕ ਕੇ ਰਹਿ ਜਾਣ। ਵਾਸ਼ਨਾ ਤ੍ਰਿਸ਼ਨਾ ਥੱਕੀ ਤਾਂ ਸੁਰਤ ਸਮਾਏਗੀ ਸੁਰਤੇ ਵਿੱਚ, ਫਿਰ ਜਨਮ ਮਰਨ ਦਾ ਪ੍ਰਵਾਹ ਬੰਦ। ਹੰਸੋ, ਕਿਵੇਂ ਥੱਕੇ ਤ੍ਰਿਸ਼ਨਾ? बाबा त्रिशना थकी नानका जा मन रत्ता नाहे, अर्थात नाम विच रचिया त्रिशना आपे थक जांदी है, अयों के कन्ना द्वारा हरी जस सुनने करके कन्ना दी सुरती हरी जस विच समाएगी। नामी पुरख कन्ना द्वारा निंदा उस्तत विच पै के त्रिशना वासना विच नहीं जाएगा, ओ सगों हरी जस विच मगन होवेगा। अखा नैणा वाले करता पुरख दे दीदार अनुभव विच समाउणगियां। नामी पुरख दृष्टा नूं सदा थिर जाण के उस दे अनुभव विच रहेगा। जीव जो रसा कसा विच आ के त्रिशना वधाउंदी सी, ओह प्यारे दे उच्चारण दे नाम विच रंगी रहेगी। इह रसना रसा दे सार रस विच लीन उस रस दा मानो घर बन जावेगी। अंतःकरण विच दिब सुगंधी मुश्क मचाएगी, ऐसी कि जिस दी कीमत कोई नहीं पा सकदा। सो बीबिया हाउ ने मौत गले पाई सी ते नाम ने गलों ला देनी है। ए आखदिया श्री बाबा जी चुप हो गए, नैण बंद हो गए, अडोलता दा प्रभाव छा गया। कुछ चिर मगरों गंभीर भरवी सद वाले गले तो गायन दी धुन उठी ते गौड़ी दी सुर विच एक बैठवी लै लै के उचार होया। पहलो रहाउ दी तुक उठी, फिर शब्द गायन होया जो सारा इउं है सी। गौड़ी महला पंजवां, पौन पानी अग्नि का मेल, चंचल चपल बुद्ध का खेल, नौ दरवाजे दसवां द्वार, बुजरे ज्ञानी एहो विचार, कथता बक्ता सुनता सोई, आप बिचारे सो ज्ञानी होई रहाओ, देही माटी बोले पौन, बुजरे ज्ञानी मुआ है कौन, मुई सुरत बाद अहंकार, ओ न मुगा जो देखना हार, जय कारण तट तीर्थ जाही, रतन पदार्थ कट ही माही, पढ़ पढ़ पंडित बाद बखान, पीतर हुंदी वस्त न जान, हाउ न मुगा मेरी मुई बनाए, ओ न मुगा जो रहया समाए, कहो नानक गुर ब्रह्म दिखाया, मरता जाता नजर ना आया, कहो नानक गुर ब्रह्म दिखाया, मरता जाता नजर ना आया। चुप वरत रही सी, शांति ते ठंड छा रही सी, सारे सुख दे घर विच सन। कुछ चिर मगरों चौधरी बोलिया, ब्रह्म ज्ञानी दी दृष्टि मौत बाबत ए वे, बाबा ए है सधारण मनुख नू समत जो गुरु बाबे ने दिती। इना तुकां दा भाव ए है, नाम ते सिफत सलाह ने भीतर हुंदी वस्तु दी सियाण देनी है। साखी ने या देखणहार ने व्यापक देखणहार नू लख लैणा है। जद दृष्टि विच ब्रह्म सचमुच दिसण दिस पैणा है तां दिसना है कि मैं नहीं मरना, मेरी अविद्या मेरे अज्ञान ने मरना है। जो देखणहार अंदर है वह समा रहा है व्यापक विच, जो अमर है सो अमर नू जद अमर लख लिया फिर मोया कौन, साफ दिस पिया है कि मरदा कुछ नहीं। हंसो अच्छा बाबा जी सिखरां हिमालय दियां हैं, इत्थे सी अपड़ी होई मेरी मां, तदे गल्लां करदी सी जिवें मरना उस नूं मरना लगदा ही नहीं सी। बाबा हां बेटा ओ गुरमुख सी, उस दी पहुंच ते दृष्टि इको जिही सी। हंसो हौका लैके शरीर बिनसण दा वेला पता नहीं, मैं अलड़ जे उत्थे ना पुजी, ज्योंदे जी जिथे पुजी होई सी मेरी मां, ता मर के किंज जासां उस अनाहत खोद विच मां दे कोल। बाबा तेरी मां भी कदे अलड़ सी, कदे लगी सी, कदे पुग पई सी, तू भी लग पई है पुग वैसे कदी। हंसो हरियान होके मां भी कदे अलड़ सी, अच्छा कदे लगी, किंज लगी, किवें पुगी, सुनाओ ना। बाबा तेनू तां इह पता ही है ਕਿ ਮਾਂ ਤੇਰੀ ਮੱਤੇ ਦੀ ਸਰਾਂ ਦੀ ਸੀ। ਮਲ ਵਿੱਚ ਮੱਤੇ ਦੀ ਸਰਾਂ ਹੁੰਦੀ ਸੀ। ਇਹ ਘੁੱਗ ਵਸਦਾ ਗ੍ਰਾਂ, ਉਸ ਗ੍ਰਾਂ ਦਾ ਮਾਲਕ ਸੀ ਚੌਧਰੀ ਤਖ਼ਤ ਮੱਲ, ਜਿਸ ਦੀ ਧੀ ਸੀ ਇਹ ਮਾਈ। ਇਸ ਦਾ ਨਾਂ ਤਾਂ ਸੀ ਵੀਰਾਂ ਬਾਈ, ਪਰ ਸੱਤ ਵੀਰਾਂ ਦੀ ਭੈਣ ਹੋਣ ਕਰਕੇ ਲੋਕੀ ਸੱਦਣ ਲੱਗ ਗਏ ਸੱਤ ਵਿਰਾਈ, ਅਰਥਾਤ ਸੱਤਾਂ ਵੀਰਾਂ ਵਾਲੀ ਭੈਣ। ਪਿਤਾ ਦਾ ਸੀ ਇਸ ਨਾਲ ਅੱਤ ਪਿਆਰ। ਇਹ ਲਾਡ ਨਾਲ ਵੀਰਾਈ ਵੀਰਾਈ ਵਾਜਾਂ ਮਾਰਨ ਲੱਗ ਪਿਆ, ਸੋ ਨਾਮ ਹੀ ਵਿਰਾਈ ਵੱਜ ਗਿਆ। ਨਿੱਕੀ ਹੁੰਦੀ ਦਾ ਰੁੱਖ ਸੀ ਭਲੇ ਪਾਸੇ, ਇਸੇ ਕਰਕੇ ਬਾਬਾ ਫੇਰੂ ਮੱਲ ਸਾਡੇ ਗੁਰੂ ਜੀ ਦੇ ਪਿਤਾ ਨਾਲ ਜੋ ਧਰਮੀ ਸੁਭਾਵ ਦਾ ਸੀ, ਭੈਣਾਂ ਵਾਲਾ ਪਿਆਰ ਪੈ ਗਿਆ। ਉਹ ਭੈਣ ਦੇ ਸੱਦੇ ਤੇ ਇਹ ਵੀਰ ਜੀ ਫੇਰੂ ਮੱਲ ਕਾਰਦਾਰ ਤੇ ਮੁਸਾਹਿਬ ਸੀ ਤਖ਼ਤ ਮੱਲ ਦਾ, ਤੇ ਘਰ ਵਿੱਚ ਘਰ ਦੇ ਬੰਦੇ ਵਾਂਗੂ ਸਤਿਕਾਰਿਆ ਜਾਂਦਾ ਸੀ। ਵਿਰਾਈ ਦਾ ਵਿਆਹ ਖਡੂਰ ਚੌਧਰੀ ਜੀ ਨਾਲ ਹੋ ਗਿਆ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀਖਾਨਾ ਛੱਡ ਕੇ ਉਦਾਸੀ ਧਾਰ ਕੇ ਟੁਰ ਪਏ, ਤਾਂ ਬਿਆਸਾ ਤੋਂ ਉਰਾਰ ਹੀ ਖਡੂਰ ਆ ਟਿਕੇ। ਇੱਕ ਖੂਹ ਤੇ ਪਿੱਪਲ ਦੀ ਛਾਵੇਂ ਬੈਠੇ ਸਨ ਕਿ ਵਿਰਾਈ ਆ ਗਈ। ਮਾਈ ਦੀ ਸਤਿਗੁਰਾਂ ਤੇ ਨਜ਼ਰ ਪੈ ਗਈ, ਦੇਖ ਠਿਠੰਬੜ ਗਈ। ਉਹ ਦਾਤਾ ਕਾਰਬਾਰ ਹੱਟੀ ਪੱਟੀ ਕਾਰਦਾਰੀ ਛੱਡ ਕੇ ਸਾਈਂ ਦੇ ਰੰਗ ਰਤਾ ਪਰਮ ਅਵਧੂਤ ਪਰ ਪਰਮੇਸ਼ਰ ਪ੍ਰੇਮ ਵਿੱਚ ਚਸ਼ਮੇ ਵਾਂਗੂ ਡੁੱਲ ਡੁੱਲ ਪੈਂਦਾ ਦਿਸ ਪਿਆ ਮਾਈ ਨੂੰ। ਮਾਈ ਦੇਖ ਕੇ ਚਰਨਾਂ ਤੇ ਟੈ ਪਈ। ਦਾਤੇ ਨੇ ਕਿਹਾ ਸਤ ਕਰਤਾਰ, ਤੇ ਮਾਈ ਸਤ ਕਰਤਾਰ ਦੀ ਹੋ ਉੱਠੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਨਮ ਵਟੀਜ ਗਿਆ, ਆਗਿਆ ਲੈ ਕੇ ਘਰ ਆਈ ਚੌਂਕੇ ਜਾਵੜੀ। ਮਾਈ ਦੀ ਟਹਿਲਣ ਨੇ ਆਖਿਆ, ਚੌਧਰਾਣੀ ਤੂੰ ਕਿਉਂ ਧੂੰਏ ਦੇ ਮੂੰਹ ਆਉਣੀ ਏ, ਪਰੇ ਹੋ ਮੈਂ ਰੋਟੀ ਪਕਾਵਾਂ। ਮਾਈ ਨੇ ਕਿਹਾ, ਚਾਨਣ ਦੇਣ ਵਾਲੇ ਦਾਤੇ ਦੀ ਰੋਟੀ ਏ ਕੁੜੀਏ, ਦੇਣ ਹਾਰ ਨੂੰ ਦੇਣੀ ਏ। ਇਹ ਕਹਿ ਕੇ ਨੀਮ ਹੋਸ਼ ਨੀਮ ਬੇਹੋਸ਼ੀ ਦੀ ਇਹ ਕਹਿ ਕੇ ਨੀਮ ਹੋਸ਼ ਨੀਮ ਬੇਹੋਸ਼ੀ ਵਿੱਚ ਰੋਟੀ ਪਕਾਈ ਤੇ ਲੈ ਗਈ ਆਪ ਜਾ ਕੇ। ਦਾਤੇ ਨੇ ਪਿਆਰ ਦੀ ਪੱਕੀ ਰੋਟੀ ਖਾਧੀ, ਮਰਦਾਨੇ ਨੂੰ ਵੀ ਦਿੱਤੀ। ਮਰਦਾਨੇ ਖਾ ਕੇ ਆਖਿਆ, ਦਾਤਾ ਜੀ ਓ ਬੇਬੇ ਜੀ ਦੀ ਪਕਾਈ ਰੋਟੀ ਵਰਗਾ ਸਵਾਦ ਏ। ਗੁਰੂ ਜੀ ਬੋਲੇ, ਬੀਬੀ ਦੇ ਮਨ ਨੂੰ ਨਾਮ ਦੀ ਰੰਗਣ ਚੜ ਗਈ ਏ। ਇਉਂ ਬੀਬੀ ਨੂੰ ਨਾਮ ਦਾ ਰੰਗ ਲਾ ਕੇ ਦਾਤਾ ਜੀ ਚਲੇ ਗਏ ਲਾਲੋ ਕੋਲ ਸੈਦਪੁਰ। ਫੇਰ ਆਏ ਸੈਦਪੁਰ ਤੋਂ ਤਲਵੰਡੀ ਤੇ ਉਥੋਂ ਲਾਹੌਰ ਹੁੰਦੇ ਹੋਏ ਦੂਜੀ ਵੇਰ ਖਡੂਰ ਆਏ। ਇਥੋਂ ਫੇਰ ਕਿਸੇ ਰਾਹੇ ਪਏ ਜਾ ਨਿਕਲੇ ਹੜੱਪੇ, ਤੁਲੰਬੇ ਸੱਜਣ ਠੱਗ ਦੇ ਦੇਸ਼ ਤਾਰਨਹਾਰ ਜੀ। ਇਸ ਫੇਰੀ ਵਿੱਚ ਆਪ ਖਡੂਰ ਇਸ ਸੰਘਣੀ ਬੇਰ ਹੇਠ ਬੈਠੇ ਸਨ ਕਿ ਵਿਰਾਈ ਨੂੰ ਘਰ ਬੈਠਿਆਂ ਅਗੰਮੀ ਧੂਪ ਪਈ। ਭੰਨੀ ਆਈ ਤੇ ਨਾਮ ਦਾਤੇ ਜੀ ਨੂੰ ਬੈਠਿਆਂ ਵੇਖ ਕੇ ਉਨ੍ਹਾਂ ਦੇ ਚਰਨਾਂ ਵਿੱਚ ਢਹਿ ਪਈ। ਦਰਸ਼ਨ ਕੀਤੇ, ਨਿਹਾਲ ਹੋਈ, ਘਰ ਗਈ। ਐਤਕੀ ਹੋਰ ਕੌਤਕ ਵਰਤ ਰਿਹਾ ਸੀ, ਭਾਵੇਂ ਘਰੋਂ ਚੋਖੇ ਰਾਜ਼ੀ ਸਨ, ਕਿਸੇ ਗੱਲ ਦੀ ਕਮੀ ਨਹੀਂ ਸੀ, ਪਰ ਦਿਲ ਵਿੱਚ ਚਾਓ ਸੀ ਕਿ ਦਸਾਂ ਨੌਵਾਂ ਦੀ ਕਿਰਤ ਦੀ ਰੋਟੀ ਖੁਲਾਵਾਂ ਕਦੇ ਦਾਤੇ ਨੂੰ। ਮਾਈ ਨੇ ਕੁਝ ਕਸ਼ੀਦਾ ਕੱਢ ਕੇ ਵੇਚ ਕੇ ਕਣਕ ਮੰਗਾ ਰੱਖੀ ਸੀ, ਕੁਛ ਪਈ ਸੀ, ਕੁਛ ਦਾ ਆਟਾ ਪੀਸਿਆ ਸੀ। ਅੱਜ ਉਸ ਆਟੇ ਦੀ ਰੋਟੀ ਪਕਾ ਕੇ ਲਿਆਈ, ਆਪ ਨੇ ਖਾਧੀ। ਮਰਦਾਨੇ ਫੇਰ ਆਖਿਆ, ਦਾਤਾ ਰੋਟੀ ਦਾ ਸਵਾਦ ਬੇਬੇ ਜੀ ਦੀ ਰੋਟੀ ਵਰਗਾ ਏ। ਆਪ ਮੁਸਕਰਾਏ, ਇਹ ਮੁਸਕਰਾਹਟ ਪਤਾ ਨਹੀਂ ਕੀ ਸੀ। ਵਿਰਾਈ ਦੇ ਦਿਲ ਵਿੱਚ ਇੱਕ ਖਿਆਲ ਉਪਜਾਇਆ ਕਿ ਸਾਈਂ ਦਾ ਦਿੱਤਾ ਸਭ ਕੁਛ ਹੈ, ਪੇਕੇ ਸਹੁਰੇ ਜ਼ਿਮੀਦਾਰੀ ਦੀ ਘਾਲ ਵੀ ਇੱਕ ਸੁੱਚੀ ਕਿਰਤ ਹੈ, ਪਰ ਜੇ ਮੈਂ ਆਪਣੇ ਖਾਣ ਮਾਤਰ ਲਈ ਆਪ ਕਮਾਈ ਕਰ ਲਿਆ ਕਰਾਂ ਤਾਂ ਖਬਰੇ ਮੇਰੇ ਨਾਮ ਵਿੱਚ ਵਧੇਰੇ ਬਰਕਤ ਪਵੇ। ਸੋ ਹੁਣ ਤੋਂ ਮਾਈ ਨੇ ਥੋੜੀ ਕਿਰਤ ਕਸ਼ੀਦੇ ਕੱਤਣ ਆਦਿ ਦੀ ਕਰ ਲੈਣੀ ਤੇ ਉਸ ਦਾ ਅੰਨ ਲੈ ਕੇ ਆਪਣੇ ਦੋ ਫੁਲਕੇ ਉਸ ਅੰਨ ਦੇ ਪਕਾ ਕੇ ਖਾਣੇ। ਇੱਕ ਕੌਤਕ ਅੱਜ ਇੱਕ ਹੋਰ ਵਰਤਿਆ। ਪਹਿਲੇ ਦਰਸ਼ਨਾਂ ਤੋਂ ਬਾਅਦ ਚੌਧਰੀ ਨੇ ਘਰ ਵਾਲੀ ਵਿੱਚ ਜੋ ਵਟਾਉ ਡਿੱਠਾ, ਉਸ ਤੋਂ ਉਹ ਵੀ ਸੰਤਾਂ ਦੇ ਦਰਸ਼ਨਾਂ ਦਾ ਚਾਹਵਾਨ ਹੋ ਰਿਹਾ ਸੀ। ਅੱਜ ਘਰ ਆਇਆ ਤਾਂ ਪਤਾ ਲੱਗਾ ਕਿ ਸੰਤ ਆਏ ਹੋਏ ਹਨ ਤੇ ਵਿਰਾਈ ਰੋਟੀ ਲੈ ਕੇ ਗਈ ਹੈ। ਸੋ ਉਹ ਪੰਨਾ ਆਇਆ ਤੇ ਚਰਨਾਂ ਨੂੰ ਲਿਪਟ ਗਿਆ ਜਿਵੇਂ ਭਵਰ ਲਿਪਟਦਾ ਏ ਕਮਲ ਫੁੱਲ ਨੂੰ। ਦਾਤੇ ਦੀ ਹੋ ਗਈ ਮੇਰ ਤੇ ਇਹ ਵੀ ਹੋ ਗਿਆ ਨਾਮ ਦਾ ਧਾਰਨ ਹਰ ਗੁਰੂ ਕਾ ਸਿੱਖ। ਦੋ ਤ੍ਰੈ ਦਿਨ ਠਹਿਰ ਕੇ ਸਤਿਗੁਰੂ ਜੀ ਤੁਰ ਪਏ ਲੰਮੇ ਸਫ਼ਰਾਂ ਨੂੰ। ਕਿੱਥੇ ਕਿੱਥੇ ਗਏ ਤੇ ਕਿਸ ਕਿਸ ਥਾਂ ਠਹਿਰੇ ਜਾਣੇ ਆਪ, ਪਰ ਕਈ ਕੌਤਕ ਕਰਦੇ ਸਾਰਾ ਪੂਰਬ ਫਿਰੇ, ਤੀਰਥ ਵੇਖੇ, ਆਖਰ ਵਰਿਆਂ ਬੱਧੀ ਘੁੰਮ ਕੇ ਜਗਤ ਤਾਰ ਕੇ ਆਏ ਸੁਲਤਾਨਪੁਰ। ਬੇਬੇ ਜੀ ਪਾਸ ਕੁਛ ਦਿਨ ਟਿਕੇ, ਉਥੋਂ ਤੁਰ ਕੇ ਫੇਰ ਖਡੂਰ ਆਏ। ਰਾਤ ਆਪ ਉਸ ਪਿੱਪਲ ਹੇਠ ਟਿਕੇ। ਦਿਨ ਹੋਏ ਅੱਜ ਵਿਰਾਈ ਦੇ ਘਰ ਆਪੇ ਆ ਗਏ। ਨਾਮ ਵਿਚ ਰੰਗ ਰੱਤੀ ਨੂੰ ਅਰਸ਼ਾਂ ਦਾ ਚੰਨ ਚੜ ਪਿਆ। ਚੌਧਰੀ ਬਲਿਹਾਰ ਬਲਿਹਾਰ ਹੋ ਗਿਆ। ਇਸ ਵੇਲੇ ਦੀ ਖੁਸ਼ੀ, ਚਾਓ ਤੇ ਬੇਬਲਤਾ ਐਸੀ ਸੀ ਕਿ ਵਿਰਾਈ ਨੇ ਉਸ ਬੇਬਲਤਾ ਵਿਚ ਪੁੱਛਿਆ, ਪ੍ਰਸ਼ਾਦ ਲਿਆਵਾਂ ਤਾਂ ਆਗਿਆ ਹੋਈ, ਜੋ ਹਾਜ਼ਰ ਹੈ ਲੈ ਆਓ। ਵਿਰਾਈ ਨੇ ਆਪਣੀ ਕਿਰਤ ਦੇ ਪੈਸੇ ਤੋਂ ਜੌਂ ਖਰੀਦੇ ਹੋਏ ਸਨ। ਉਹ ਛੱਟ ਬਣਾ ਕੇ ਸਾਫ਼ ਕਰਕੇ ਥਾਲੀ ਵਿਚ ਰੱਖੇ ਹੋਏ ਸਨ ਕਿ ਪੀ ਕੇ ਰੋਟੀ ਪਕਾਵਾਂਗੀ। ਪਰ ਇਸ ਵੇਲੇ ਦੀ ਬਰਸਾਂ ਬਾਅਦ ਅਚਾਨਕ ਦਰਸ਼ਨ ਦੀ ਬੇਬਲ ਖੁਸ਼ੀ ਵਿਚ ਕੁਝ ਖਿਆਲ ਨਾ ਰਿਹਾ ਕਿ ਥਾਲੀ ਵਿਚ ਤਾਂ ਜੌਂ ਮੱਤ ਰਹੀ ਹਨ। ਕਾਹਲੀ ਵਿਚ ਜਵਾਂ ਦੀ ਥਾਲੀ ਹੀ ਅੱਗੇ ਲਿਆ ਧਰੀ। ਪ੍ਰੇਮ ਅਧੀਨ ਗੁਰੂ ਬਾਬੇ ਨੇ ਇਕ ਦੋ ਜੌਂ ਹੀ ਚਿੱਥ ਲਏ ਤੇ ਬਚਨ ਕੀਤਾ, ਵਿਰਾਈ ਅੱਜ ਕਈ ਬਰਸਾਂ ਦਾ ਵਰਤ ਉਪਾਰਨ ਹੋਇਆ ਹੈ। ਸਾਰੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹੰਸੋ ਬਾਬਾ ਜੀ, ਮੈਂ ਨਹੀਂ ਸਮਝੀ ਕੀ ਅਰਥ ਹੋਇਆ ਇਸ ਬਚਨ ਦਾ। ਬਾਬਾ, ਗੁਰੂ ਆਪਣੀਆਂ ਆਪ ਜਾਣੇ। ਇੱਕ ਤਾਂ ਇਹ ਹੋ ਸਕਦਾ ਹੈ ਕਿ ਗੁਰੂ ਸ਼ਬਦ ਦੇ ਆਧਾਰ ਵਰਤੀ ਰਹਿੰਦਾ ਸੀ, ਇਹ ਅੰਨ ਪਾ ਕੇ ਵਰਤ ਉਪਾਰਿਆ ਹੈ। ਜਿਵੇਂ ਇਕਾਦਸ਼ੀ ਦੇ ਵਰਤ ਨੂੰ ਲੋਕੀ ਦੁਆਦਸ਼ੀ ਵਾਲੇ ਦਿਨ ਅੰਨ ਪਾ ਕੇ ਉਪਾਰਦੇ ਹਨ। ਦੂਜਾ ਮੇਰੀ ਸਮਝ ਇਹ ਪੈਂਦਾ ਹੈ ਕਿ ਹੇ ਮਾਈ, ਤੇਰਾ ਨਾਮ ਸਿਮਰਨ, ਤੇਰੀ ਪਵਿੱਤਰਤਾ, ਤੇਰਾ ਪਿਆਰ, ਤੇਰੇ ਅੰਨ ਦੀ ਸ਼ੁੱਧਤਾ, ਤੇਰੀ ਕਿਰਤ ਕਮਾਈ ਇਤਨੀ ਸੁੱਚੀ ਹੈ ਕਿ ਇਹਨਾਂ ਸਾਰੇ ਬਰਸਾਂ ਵਿਚ ਪਾਇਆ ਭੋਜਨ ਇਕ ਪ੍ਰਕਾਰ ਦਾ ਬਰਤ ਸੀ, ਅਰਥਾਤ ਬਰਤ ਫਾਕਾ ਹੈ ਸੀ, ਜੋ ਅੱਜ ਤੇਰੇ ਇਕ ਜੌਂ ਨਾਲ ਉਹ ਬਰਤ ਉਪਾਰਿਆ ਹੈ। ਦਾਨ ਕਰਨਾ ਤਾਂ ਸਭ ਨੇ ਭਲਾ ਕਿਹਾ ਹੈ ਬੀਬਿਆ, ਪਰ ਘਾਲ ਕਰਕੇ ਕਮਾ ਕੇ ਦਾਨ ਕਰਨ ਨਾਲ ਸਾਈਂ ਦਾ ਰਸਤਾ ਲੱਭਦਾ ਹੈ। ਇਹ ਗੱਲ ਗੁਰੂ ਬਾਬੇ ਨੇ ਹੀ ਆਖੀ ਸੀ, ਘਾਲ ਖਾਏ ਕਿਛ ਹੱਥੋਂ ਦੇਹ, ਨਾਨਕ ਰਾਹ ਪਛਾਣੇ ਸੇ। ਤਿਵੇਂ ਅੱਜ ਕਿਹਾ ਕਿ ਇਹ ਘਾਲ ਦਾ ਅੰਨ, ਨਾਮ ਪ੍ਰੇਮੀ ਦਾ ਕਮਾਇਆ ਅੰਨ ਪਰਮ ਪਵਿੱਤਰ ਤੇ ਅਤ ਕੀਮਤੀ ਹੈ, ਇਹ ਅਮੁੱਲ ਹੈ। ਚੌਧਰੀ, ਬਾਬਾ ਜੀ, ਮੈਂ ਕਈ ਵਾਰ ਕਿਹਾ ਭਾਗਵਾਨ ਨੇ ਗੁਰੂ ਦਾ ਦਿੱਤਾ ਘਰ ਵਿਚ ਸਭ ਕੁਛ ਹੈ, ਸਾਡੀ ਜ਼ਿਮੀਦਾਰੀ ਦੀ ਕਿਰਤ ਕਮਾਈ ਏ। ਮੈਂ ਆਪ ਵੀ ਖੇਤੀ ਦੇ ਕੰਮ ਜਾ ਜੁਟਦਾ ਹਾਂ। ਉਹ ਆਖੇ ਸੱਚੇ, ਆਪ ਦੀ ਕਮਾਈ ਸੁੱਚੀ ਏ, ਮੇਰਾ ਹੱਕ ਏ। ਪਰ ਪਤਾ ਨਹੀਂ ਕਿਉਂ ਕੁਛ ਹੋ ਗਿਆ ਏ ਮਨ ਨੂੰ ਕਿ ਦੋ ਫੁਲਕੇ ਦਸਾਂ ਨਵਾਂ ਨਾਲ ਕਮਾ ਕੇ ਖਾਣ ਨੂੰ ਜੀ ਕਰਦਾ ਏ। ਮੇਰੀ ਰੀਸ ਕੋਈ ਕਰੇ ਇਸ ਦੀ ਲੋੜ ਨਹੀਂ, ਪਰ ਮੈਨੂੰ ਸੁਭਾਵ ਪੈ ਗਿਆ ਏ। ਬਾਬਾ, ਸੋ ਭਾਈ, ਪ੍ਰੇਮੀਆਂ ਦੇ ਪ੍ਰੇਮ ਦੇ ਨੇਮ ਪ੍ਰੇਮੀ ਜਾਣਨ। ਭਾਈ, ਪ੍ਰੇਮੀਆਂ ਦੇ ਪ੍ਰੇਮ ਦੇ ਨੇਮ ਪ੍ਰੇਮੀ ਜਾਣਨ। ਮਾਈ ਦੀ ਅੰਤ ਪ੍ਰਿਅੰਤ ਨਿਭ ਗਈ। ਮੈਂ ਕਾਕੋ ਨੂੰ ਦੱਸਿਆ ਏ ਕਿ ਕਦੇ ਮਾਈ ਲੱਗੀ ਸੀ, ਕਦੇ ਘਾਲਾਂ ਕਰਦੀ ਸੀ, ਇਥੋਂ ਤਾਈ ਕਿ ਅੰਨ ਵੀ ਘਾਲ ਕੇ ਸੋਧਾ ਖਾਂਦੀ ਸੀ। ਉਹ ਨਾਮ ਸਿਮਰ ਕੇ ਅੰਤ ਪੂਰਨ ਪਦ ਨੂੰ ਪਹੁੰਚ ਗਈ। ਤਿਵੇਂ ਤੂੰ ਲੱਗੀ ਏ, ਲੱਗੀ ਰਹੋ, ਪੁੱਜ ਪਏਗੀ। ਦੇਖ ਉਸ ਮਾਈ ਦੀ ਨਾਮ ਘਾਲ ਤੇ ਕਿੰਨੇ ਪ੍ਰਸੰਨ ਸਨ ਗੁਰੂ ਜੀ, ਜਦ ਕਦੇ ਪਾਸ ਦੀ ਲੰਘੇ, ਦਰਸ਼ਨ ਦੇ ਕੇ ਲੰਘੇ, ਜਦ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਿੱਤੀ ਤੇ ਡਿੱਠਾ ਕਿ ਉਹਨਾਂ ਦਾ ਕਰਤਾਰਪੁਰ ਰਹਿ ਸਕਣਾ ਉਹਨਾਂ ਲਈ ਸੁਖਮਈ ਨਹੀਂ, ਤਾਂ ਆਪ ਨੂੰ ਖਡੂਰ ਘੱਲਿਆ ਤੇ ਮਾਈ ਨੂੰ ਸਪੂਣੀ ਕਰ ਘੱਲੀ ਕੇ ਸੇਵਾ ਕਰੋ। ਇਸ ਵੇਲੇ ਤ੍ਰੈ ਚਾਰ ਵੇਰ ਖਡੂਰ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਪ ਆਏ। ਸਦੀਵ ਮਾਈ ਹੀ ਆਪ ਵੀ ਤੇ ਨਾਲ ਆਈ ਸੰਗਤ ਦੀ ਸੇਵਾ ਕਰਦੀ ਤੇ ਕਰਤਾਰਥ ਹੁੰਦੀ ਰਹੀ। ਅੰਤ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਮਾਈ ਦੇ ਘਰ ਹੀ ਛੁੱਪ ਕੇ ਰਹੇ। ਇਸੇ ਸੁਭਾਗ ਪਵਿੱਤਰ ਆਤਮਾ ਨਾਮ ਰਸੀਆ ਗਿਆਨ ਅਰੂੜ ਮਾਈ ਦੇ ਘਰੋਂ ਪ੍ਰਗਟ ਹੋਏ ਤੇ ਮਾਈ ਨੇ ਹੀ ਪਹਿਲੇ ਦਿਨਾਂ ਦੇ ਸਾਰੇ ਪ੍ਰਬੰਧ ਕੀਤੇ ਕਰਵਾਏ। ਇਸ ਤਰ੍ਹਾਂ ਮਾਈ ਦੇ ਗੁਰਮੁਖਤਾਈ ਦੇ ਕੌਤਕਾਂ ਦੇ ਗੁਰੂ ਮੇਰਾ ਨੂੰ ਆਪ ਦੇਖਦੇ ਹੀ ਰਹੇ ਹੋ। ਹੁਣ ਆਪ ਸਭਨਾਂ ਦੇ ਸਾਹਮਣੇ ਮਾਈ ਜੋਤੀਮੇ ਜਗਤੇਸ਼ਵਰ ਦੀ ਚਰਨ ਸ਼ਰਨ ਪ੍ਰਾਪਤ ਹੋਈ ਹੈ। ਉਸ ਦਾ ਜੀਵਨ ਵੇਖ ਕੇ ਹੌਸਲਾ ਪਕੜੋ ਕਿ ਅਸੀਂ ਵੀ ਉਸ ਵਾਂਗੂ ਪਾਰ ਲੰਘ ਜਾਵਾਂਗੇ। ਛੈਲ ਲੰਘਣਦੇ ਪਾਰ ਗੋਰੀ ਮਨ ਧੀਰਿਆ ਹੰਸੋ। ਸੱਚ ਕਿਹਾ ਨੇ ਬਾਬਾ ਜੀਓ, ਪਰ ਜੇ ਮੈਂ ਅੱਜ ਰਾਤੀ ਮਰ ਜਾਵਾਂ ਤਾਂ ਮੈਂ ਅੱਧ ਵਾਟੇ ਰਹੀ ਹੋਈ ਕਿਤੇ ਅੱਧ ਵਾਟੇ ਹੀ ਲਟਕ ਜਾਊ ਨਾ। ਬਾਬਾ ਨਾ ਕਾਖੋ ਇੰਜ ਨਾ ਆਖ, ਗੁਰੂ ਭਾਵੇ ਬਖਸ਼ ਲਏ ਛਿਨ ਵਿੱਚ ਸੱਚੇ ਦਰਜਾ ਆਪਣੇ। ਖਿਣ ਦੀ ਖੇਲ ਏ, ਜਿਸ ਖਿਣ ਵਿੱਚ ਇੱਕ ਚਿੱਤ ਜੁੜ ਗਿਆ ਪਹੁੰਚ ਗਿਆ। ਜਿਸ ਦਿਨ ਮਿਹਰ ਹੋ ਗਈ ਬੰਦਾ ਤਰ ਗਿਆ। ਪਰ ਦੇਖੋ ਜੇ ਕੋਈ ਬੰਦਗੀ ਕਰਦਾ ਕਰਦਾ ਘਾਲ ਦੇ ਦਿਨੇ ਚੱਲ ਬਸਿਆ ਤਾਂ ਫਿਕਰ ਨਹੀਂ, ਗੁਰੂ ਕੀ ਸੰਭਾਲ ਵਿੱਚ ਚੰਗੇ ਹੀ ਥਾਂ ਜਾਵੇਗਾ ਤੇ ਅੱਗੋਂ ਅੱਗੋਂ ਵੱਧਦਾ ਜਾਵੇਗਾ। ਜੇ ਕਰਤਾ ਪੁਰਖ ਨੂੰ ਭਾਵੇ ਤਾਂ ਉਹ ਫੇਰ ਗੁਰਮੁਖਾਂ ਦੇ ਘਰ ਤੇ ਸੁਖੀਆਂ ਦੇ ਘਰ ਆਵੇਗਾ, ਫੇਰ ਸਮਾਂ ਮਿਲੇਗਾ। ਦੇਖੋ ਜੇ ਕੋਈ ਬੰਦਗੀ ਕਰਦਾ ਘਾਲ ਦੇ ਦਿਨੀ ਚੱਲ ਵਸਿਆ ਤਾਂ ਫਿਕਰ ਨਹੀਂ, ਗੁਰੂ ਕੀ ਸੰਭਾਲ ਵਿੱਚ ਚੰਗੇ ਹੀ ਥਾਂ ਜਾਵੇਗਾ ਤੇ ਅੱਗੋਂ ਅੱਗੋਂ ਵੱਧਦਾ ਜਾਵੇਗਾ। ਜੇ ਕਰਤਾ ਪੁਰਖ ਨੂੰ ਭਾਵੇ ਤਾਂ ਉਹ ਫਿਰ ਗੁਰਮੁਖਾਂ ਦੇ ਘਰ ਤੇ ਸੁਖੀਆਂ ਦੇ ਘਰ ਆਵੇਗਾ, ਫਿਰ ਸਮਾਂ ਮਿਲੇਗਾ, ਫਿਰ ਆਪਣੀ ਸੰਥਿਆ ਪੂਰੀ ਕਰ ਲਵੇਗਾ। ਕੀਤੀ ਹੋਈ ਘਾਲ ਇੱਕ ਤਿਲ ਜਿੰਨੀ ਅਜਾਈ ਨਹੀਂ ਜਾ ਸਕਦੀ। ਉਦਾਸ ਨਾ ਹੋ, ਤੇਰੀ ਬਾਂਹ ਸੂਰੇ ਗੁਰੂ ਦੇ ਹੱਥ ਹੈ, ਤੂੰ ਕਿਉਂ ਡੋਲੇ, ਅਸੀਂ ਸਾਰੇ ਕਿਉਂ ਡੋਲੀਏ। ਲੱਗੇ ਰਹੀਏ, ਲੱਗੇ ਰਹੋ, ਗੁਰੂ ਬਾਬਾ ਆਖਦਾ ਹੈ ਹਰ ਸਿਮਰਹੋ ਗੁਰ ਬਚਨ ਸਮਾਰੋ, ਸੰਗਤ ਹਰ ਜਨ ਭਾਉ ਕਰੇ, ਹਰ ਜਨ ਗੁਰ ਪ੍ਰਧਾਨ ਦੁਆਰੇ, ਨਾਨਕ ਤਿੰਨ ਜਨ ਕੀ ਰੇਣ ਹਰੇ, ਇਸ ਕਾਰੇ ਲੱਗੇ ਰਹੋ। ਇਸ ਪ੍ਰਕਾਰ ਦੇ ਮੋਤੀ ਪ੍ਰੋਵੇ ਅੱਖਰ ਆਖਦੇ ਗੁਰਮੁਖ ਬਾਬਾ ਜੀ ਉੱਠੇ ਤੇ ਸਭਨਾਂ ਤੋਂ ਵਿਦਾ ਲੈ ਕੇ ਗੁਰੂਦੁਆਰੇ ਨੂੰ ਮਿੱਠੀ ਮਿੱਠੀ ਪਾਉਣ ਵਾਂਗੂ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।